ਉਸ ਪਿਆਸ ਵਿੱਚ ਕਿੰਨਾ ਕੁ ਆਨੰਦ ਹੈ, ਕਿੰਨਾ ਕੁ ਸੁੱਖ ਹੈ, ਤੇ ਜਿਹਦੇ ਅੰਦਰ ਇਹ ਪਿਆਸ ਹੈ ਉਹਦਾ ਅੰਦਰ ਸੱਚ ਜਾਣੋ ਕਦੀ ਅੱਕਦਾ ਨਹੀਂ, ਥੱਕਦਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਪਿਆਰਾ ਬਚਨ ਕਿਹਾ ਹੈ, ਕਹਿਣ ਲੱਗੇ ਲੋਕੀ ਕਮਰੇ ਕਹਿੰਦੇ ਨੇ ਜਿਹੜੇ ਇਸ਼ਕ ਵਿੱਚ ਰਹਿੰਦੇ ਨੇ, ਕਹਿਣਗੇ ਵਾਰ ਵਾਰ ਇੱਕੋ ਗੱਲ ਕਿਉਂ? ਭਾਈ ਸਾਹਿਬ ਕਹਿੰਦੇ ਨੇ ਮੱਛੀ ਪਾਣੀ ਵਿੱਚ ਰਹਿੰਦੀ ਹੈ, ਕਦੀ ਕੋਈ ਇਹ ਬੰਦਾ ਕਹਿ ਮੱਛੀ, ਕਈ ਪੁਸ਼ਤਾਂ ਤੋਂ ਕਈ ਸਦੀਆਂ ਤੋਂ ਜਿਸ ਦਿਨ ਰੱਬ ਨੇ ਤੈਨੂੰ ਸਿਰਜਿਆ ਤੇ ਪਾਣੀ ਬਣਾਇਆ, ਤੂੰ ਪਾਣੀ ਵਿੱਚ ਰਹਿੰਦੀ, ਕਦੀ ਤੇਰਾ ਚਿੱਤ, ਕਦੀ ਤੇਰਾ ਮਨ, ਕਦੀ ਤੇਰਾ ਅੰਦਰ ਇਸ ਪਾਣੀ ਤੋਂ ਉਕਤਾਇਆ ਨਹੀਂ? ਕਦੀ ਤੇਰਾ ਚਿੱਤ ਨਹੀਂ ਕੀਤਾ ਮੈਂ ਪਾਣੀ ਨੂੰ ਛੱਡ ਕੇ ਬਾਹਰ ਕਿਸੇ ਬਾਗ ਦੀ ਸੈਰ ਕਰਾਂ, ਕਿਸੇ ਪਹਾੜ ਦੇ ਸ਼ਿਖਰ ਤੇ ਜਾਵਾਂ? ਕਹਿਣ ਲੱਗੇ ਮੱਛੀ ਸਦੀਆਂ ਤੋਂ ਪਾਣੀ ਵਿੱਚ ਰਹਿੰਦੀ ਏ, ਸਾਰੀ ਜ਼ਿੰਦਗੀ ਪਾਣੀ ਵਿੱਚ ਏ, ਪਰ ਪਾਣੀ ਵਿੱਚ ਰਹਿ ਕੇ ਵੀ ਉਹਦਾ ਪਾਣੀ ਨਾਲ ਕਦੀ ਪਿਆਰ ਨਹੀਂ ਘਟਿਆ। ਕਮਲ ਦਾ ਫੁੱਲ ਖਿੜਦਾ, ਭਵਰੇ ਆ ਕੇ ਬਹਿੰਦੇ ਨੇ, ਕਮਲ ਦਾ ਫੁੱਲ ਪੰਖੜੀਆਂ ਸਮੇਟਦਾ, ਭਵਰੇ ਖਤਮ ਹੋ ਜਾਂਦੇ ਨੇ, ਪਰ ਕਦੀ ਵੀ ਭਵਰਿਆਂ ਨੇ ਇਹ ਨਹੀਂ ਕਿਹਾ ਕਿ ਅੱਜ ਤੋਂ ਬਾਅਦ ਕਮਲ ਦੇ ਫੁੱਲ ਕੋਲ ਨਹੀਂ ਜਾਣਾ। ਉਹ ਅੱਜ ਤੱਕ ਅੱਕੇ ਹੀ ਨਹੀਂ, ਭਾਵੇਂ ਫੁੱਲ ਨੇ ਉਹਨਾਂ ਨੂੰ ਮੌਤ ਦੀ ਝੋਲੀ ਵਿੱਚ ਪਾਇਆ, ਉਹ ਤਾਂ ਵੀ ਫੁੱਲ ਤੋਂ ਕੁਰਬਾਨ ਪਏ ਹੁੰਦੇ। ਪੰਛੀ ਆਕਾਸ਼ ਵਿੱਚ ਰੋਜ਼ ਉੱਡਦਾ, ਕਦੀ ਕਿਸੇ ਪੰਛੀ ਨੇ ਨਹੀਂ ਕਿਹਾ ਅੱਜ ਮੈਂ ਆਕਾਸ਼ ਵਿੱਚ ਨਹੀਂ ਉੱਡਣਾ, ਕਈ ਸਾਲ ਹੋ ਗਏ ਉੱਡਦਿਆਂ। ਆਕਾਸ਼ ਵਿੱਚ ਉੱਡਦੇ ਹੋਏ ਪੰਛੀ ਤ੍ਰਿਪਤ ਨਹੀਂ, ਪਾਣੀ ਵਿੱਚ ਪਈ ਹੋਈ ਮੱਛੀ ਤ੍ਰਿਪਤ ਨਹੀਂ, ਉਹਦੀ ਪਿਆਸ ਹੋਰ ਵੱਧ ਰਹੀ ਹੈ। ਪਿਆਰਿਓ, ਹਰਨ ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਕੁਰਬਾਨ ਹੋ ਜਾਂਦਾ ਹੈ, ਪਰ ਤ੍ਰਿਪਤੀ ਨਹੀਂ। ਜਿਸ ਗੁਰਮੁਖ ਦੇ ਅੰਦਰ ਰੱਬ ਨੂੰ ਮਿਲਣ ਦਾ ਇਸ਼ਕ ਤੇ ਉਹਦੇ ਦੀਦਾਰ ਦੀ ਤਾਂਘ ਵਿੱਚ ਬੈਠਾ ਹੈ, ਸਰੀਰ ਤਾਂ ਢਲ ਜਾਏਗਾ ਪਰ ਉਹਦੇ ਅੰਦਰ ਵਾਲਾ ਮੇਹ ਕਦੀ ਵੀ ਪੁਰਾਣਾ ਨਹੀਂ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਕਹਿਣ ਲੱਗੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ਼ ਘਟੈ ਪ੍ਰੀਤ ਨਾ ਪਤੰਗ ਕੀ। ਕਦੇ ਪਤੰਗੇ ਸੜਦੇ ਹੋਏ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਅਸੀਂ ਲਾਈਟ ਕੋਲ ਨਹੀਂ ਜਾਣਾ, ਦੀਵੇ ਕੋਲ ਨਹੀਂ ਜਾਣਾ। ਕਹਿਣ ਲੱਗੇ ਸਰਲ ਨਿਵਾਸ ਜੈਸੀ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ਼ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮਧਬ ਕੋ ਉਡਤ ਆਸ, ਨਾ ਘਟੈ ਨਾ ਬਿਹੰਗ ਕੀ। ਅਖੀਰ ਤੇ ਉਹ ਬਚਨ ਕਹਿਣ ਲੱਗੇ ਘਟਾ ਕੰਨ ਘੋਰ, ਮੋਰ ਚਾਤਰਕ ਹਿਰਦੈ ਉਲਾਸ, ਨਾਦ ਬਾਤ ਸੁਣ ਰੱਤ ਘਟੈ ਨਾ ਕੋਰੰਗ ਕੀ, ਤੈਸੇ ਪ੍ਰੈ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ। ਉਹਨਾਂ ਦੇ ਅੰਗ ਅੰਗ ਵਿੱਚ ਪਿਆਰੇ ਨੂੰ ਮਿਲਣ ਦੀ ਤੜ ਪੈਦਾ ਹੋ ਜਾਂਦੀ ਹੈ। ਬਜ਼ੁਰਗ ਮਾਈ ਇੱਕ ਅਰਦਾਸ ਕਰਕੇ ਬਹਿ ਗਈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਗੁਰਮੁਖ ਸਾਖੀ ਸੁਣਾ ਰਹੇ ਸਨ, ਇਹ ਵੀ ਉਸੇ ਇਲਾਕੇ ਦੀ ਘਟਨਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਇਸ ਬੁੱਢੀ ਦੀ ਆਵਾਜ਼ ਦਾ ਲੋਕਾਂ ਮਜ਼ਾਕ ਉਡਾਇਆ, ਤੁਸੀਂ ਕਿਰਪਾ ਕਰਕੇ ਆਪਣੇ ਦਰਸ਼ਨਾਂ ਦੀ ਧਲਕ ਬਖਸ਼ ਦਿਓ। ਗੁਰਮੁਖੋ, ਸਮਾਂ ਲੰਘਿਆ, ਮੇਰੇ ਕਿਰਪਾਲੂ ਦਾਤਾ ਛੱਠਮ ਪੀਰ ਭਾਈ ਗੁਰੂ ਪਰਉਪਕਾਰੀ ਗੁਰੂ ਤੇ ਪ੍ਰੇਮੀਆਂ ਨੂੰ ਸੀਨੇ ਨਾਲ ਲਾਉਣ ਵਾਲੇ ਸੱਚੇ ਪਾਤਸ਼ਾਹ, ਅੰਮ੍ਰਿਤਸਰ ਦੀ ਧਰਤੀ ਤੋਂ ਕਸ਼ਮੀਰ ਦੀ ਧਰਤੀ ਨੂੰ ਚੱਲ ਪਏ। ਜਦੋਂ ਕਸ਼ਮੀਰ ਵਿੱਚ ਇਹ ਖਬਰ ਪਹੁੰਚੀ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਇਸ ਧਰਤੀ ਤੇ ਰਹਿਮਤਾਂ ਵਰਸਾਉਣ ਆਏ ਨੇ, ਤੇ ਕਿਸੇ ਨੇ ਜਾ ਕੇ ਇਹ ਵੀ ਦੱਸ ਦਿੱਤਾ, ਭਾਈ ਸੇਵਾ ਰਾਮ, ਸੁਣਿਆ ਹੈ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਉਣ ਆ ਰਹੇ। ਭਾਈ ਸੇਵਾ ਰਾਮ ਨੇ ਜਾ ਕੇ ਮਾਈ ਨੂੰ ਦੱਸਿਆ, ਮਾਂ, ਕਿ ਜਿਸ ਸੱਚੇ ਪਾਤਸ਼ਾਹ ਲਈ ਤੂੰ ਰੋਜ਼ ਅਰਦਾਸਾਂ ਕਰਨੀ ਏ, ਅੱਜ ਮੀਰੀ ਪੀਰੀ ਦਾ ਦਾਤਾ ਬੇਪਰਵਾਹ ਗੁਰੂ ਇਸ ਕਸ਼ਮੀਰ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਉਣ ਆਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਬਿਨਾਂ ਕਿਸੇ ਤੋਂ ਪੁੱਛਣ ਤੇ ਉਸ ਮਾਈ ਦੇ ਘਰ ਆਪ ਚੱਲ ਕੇ ਗਏ। ਪਿਆਰਿਓ, ਅੰਦਰ ਦਾ ਇਸ਼ਕ ਹੋਵੇ ਸਹੀ, ਅੰਦਰ ਦਾ ਪਿਆਰ ਹੋਵੇ ਸਹੀ, ਤੇ ਪਿਆਰਾ ਕਿਉਂ ਨਹੀਂ ਆ ਕੇ ਰਹਿਮਤਾਂ ਵਰਸਾਏਗਾ? ਕਿਉਂਕਿ ਜਦੋਂ ਅੰਦਰ ਆਪਣੀ ਦੁਬਦਾ ਵਿੱਚ ਹੋਵੇ, ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ, ਪਤਾ ਨਹੀਂ ਮੇਰ ਹੋਵੇਗੀ ਕਿ ਨਹੀਂ ਹੋਵੇਗੀ। ਨਹੀਂ, ਸੱਚ ਜਾਣਿਓ, ਦੁਬਦਾ ਤੇ ਭਰਮ ਵਿੱਚ ਪਏ ਹੋਏ ਹਿਰਦੇ ਕਦੀ ਵੀ ਜਗੀਰਾ ਸੂਣੀ ਬਣ ਸਕਦੇ। ਜਿਹੜਾ ਇੱਕ ਪਾਸੇ ਲੱਗ ਜਾਏ ਕਿ ਉਹਨੇ ਆਉਣਾ ਹੀ ਆਉਣਾ ਹੈ, ਜਿਸ ਨੂੰ ਕੱਲ ਤੱਕ ਲੋਕ ਮਜ਼ਾਕ ਕਰਦੇ ਸਨ, ਨਾਮ ਸੀ ਮਾਈ ਭਾਗ ਭਰੀ, ਅੱਜ ਉਹਦੇ ਭਾਗ ਜਾ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਦੇ ਘਰ ਵੀ ਜਾ ਪਹੁੰਚੇ, ਆਵਾਜ਼ ਦਿੱਤੀ, ਮਾਂ, ਸ਼ਬਦ ਸੁਣਿਆ, ਬਜ਼ੁਰਗ ਮਾਈ ਬਾਹਰ ਆਈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਸਿੱਖ ਸੰਗਤ ਮਾਤਾ ਦੇ ਘਰ ਆ ਪਹੁੰਚੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਮੇਰਾ ਦੇ ਦਾਤੇ ਉਹਨਾਂ ਲਈ ਸੋਹਣਾ ਆਸਨ ਬਣਾ ਕੇ ਜਦੋਂ ਬਿਰਾਜਮਾਨ ਹਜ਼ੂਰ ਹੋਏ ਨੇ ਤੇ ਆਵਾਜ਼ ਦਿੱਤੀ, ਮਾਂ ਦਾ ਅਸਲ ਵਿੱਚ ਗਲਾ ਰੁਕ ਚੁੱਕਾ ਸੀ। ਸੱਚ ਜਾਣੋ ਪਿਆਰ ਕਰਨ ਵਾਲੇ ਦੀਆਂ ਅੱਖਾਂ ਹੀ ਪ੍ਰਬੋਲਦੀਆਂ ਨੇ, ਉਹਦੇ ਗਲੇ ਦਾ ਬੋਲ ਖਤਮ ਹੋ ਜਾਂਦਾ। ਅੱਖਾਂ ਵਿੱਚੋਂ ਸ਼ਮ ਸ਼ਮ ਕਰਕੇ ਨੀਰ ਵਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿ ਲੱਗੇ, ਮਾਂ ਤੁਸੀਂ ਯਾਦ ਕੀਤਾ, ਅਸੀਂ ਆ ਪਹੁੰਚੇ, ਲਿਆ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਕੱਪੜਾ ਚੋਲਾ, ਅੱਜ ਮੈਂ ਤੇਰਾ ਚੋਲਾ ਪਾਉਣ ਵਾਸਤੇ ਤੇਰੇ ਘਰ ਵਿੱਚ ਆ, ਅੱਜ ਮੈਂ ਚੋਲਾ ਬਸਤਰ ਪਾਉਣ ਲਈ ਤੇਰੇ ਕੋਲ ਆਇਆ ਵਾਂ। ਬਜ਼ੁਰਗ ਮਾਈ ਨੇ ਕੰਬਦੇ ਹੋਏ ਹੱਥਾਂ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਵੱਲੋਂ ਚੋਲਾ ਸਮਰਪਿਤ ਕੀਤਾ। ਕਿਰਪਾਲੂ ਦਾਤਾ ਜੀ ਨੇ ਉਸ ਚੋਲੇ ਨੂੰ ਆਪਣੇ ਤਨ ਤੇ ਪਾਇਆ ਤੇ ਸਿੱਖ ਤਵਾਰੀ ਕਹਿੰਦੀ ਹੈ ਕਿ ਮਾਤਾ ਭਾਗ ਭਰੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰੇ ਜੀਣ ਦੀ ਅੱਜ ਇੱਛਾ ਖਤਮ ਹੋ ਗਈ ਹੈ, ਹੁਣ ਜੀਣ ਦਾ ਕੋਈ ਅਰਥ ਨਹੀਂ। ਜਿਸ ਚੀਜ਼ ਨੂੰ ਮੈਂ, ਜਿਸ ਰਹਿਮਤ ਨੂੰ ਮੈਂ ਭਾਲਦੀ ਤਾਂ ਤੁਸੀਂ ਮਿਹਨਤ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੀ ਮਾਤਾ ਭਾਗ ਭਰੀ ਨੇ ਆਪਣੇ ਚੋਲੇ ਨੂੰ ਤਿਆਗ ਦਿੱਤਾ ਸੀ, ਆਪਣੇ ਸਰੀਰ ਨੂੰ ਤਿਆਗ ਕੇ ਚਲੀ ਗਈ। ਤੇ ਸਿੱਖ ਇਤਿਹਾਸ, ਗੁਰੂ ਇਤਿਹਾਸ ਇਹ ਕਹਿੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਨੇ ਆਪ ਆਪਣੇ ਹੱਥਾਂ ਨਾਲ ਉਸ ਮਾਂ ਦੀ ਚਿਖਾ ਚਿਣੀ। ਪ੍ਰੋਫੈਸਰ ਸਾਹਿਬ ਸਿੰਘ ਤਾਂ ਲਿਖਦੇ ਨੇ ਬਾਬਾਣੀਆਂ ਕਹਾਣੀਆਂ ਵਿੱਚ ਕਿ ਮਾਂ ਨੇ ਜਦੋਂ ਉਹਦੀ ਚਿਖਾ ਚੁਣੀ ਗਈ ਮਾਤਾ ਦੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦੀ ਚਿਖਾ ਨੂੰ ਆਪਣੇ ਹੱਥੀ ਅਗਨ ਦਿਖਾਈ ਸੀ। ਹੁਣ ਇੱਕ ਬਜ਼ੁਰਗ ਮਾਂ ਜੇ ਤਾਂਘ ਲੈ ਕੇ ਬੈਠੀ ਹੈ ਸਿੱਖਾਂ, ਗੁਰੂ ਤਾਂ ਜੁਗੋ ਜੁਗ ਅਟਲ ਹੈ, ਗੁਰੂ ਹਰਗੋਬਿੰਦ ਸਾਹਿਬ ਤਾਂ ਅੱਜ ਵੀ ਹੈ, ਬਸ ਸੱਚ ਜਾਣੀ ਮਾਈ ਭਾਗ ਭਰੀ ਵਰਗੇ ਸ਼ਰਧਾ ਤੇ ਹਕੀਕਤ ਨਜ਼ਰ ਨਹੀਂ ਆਉਂਦੀ। ਭਾਵਨਾ ਬਿਨਾ ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਿਆਰੇ ਦੇ ਇਸ਼ਕ ਵਿੱਚ ਰੱਤੇ ਨੇ ਉਹਦੇ ਦੀਦਾਰ ਦੀ ਤਾਂਘ ਲੈ ਕੇ ਬੈਠੇ ਨੇ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਪਿਆਰੇ ਉਹ ਮੁਬਾਰਕ ਨੇ, ਪਰ ਅਗਲੀ ਤੋਂ ਵੀ ਚੇਤੇ ਰੱਖਿਓ, ਬਿਸਰਿਆ ਜਿਨ੍ਹਾਂ ਨਾਮ ਤੇ ਭੂਵੇਂ ਪਾਰਥੀ, ਜਿਨ੍ਹਾਂ ਨੂੰ ਰੱਬ ਭੋਜੈ। ਕਹਿਣ ਲੱਗੇ, ਉਹ ਬੰਦੇ ਜ਼ਮੀਨ ਉੱਤੇ ਬੋਝ ਨੇ, ਉਹ ਧਰਤੀ ਦੇ ਉੱਤੇ ਭਾਰ ਨਹੀਂ। ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਧਰਤੀ ਨੇ ਇੱਕ ਦਿਨ ਪਰਮਾਤਮਾ ਦੇ ਚਰਨਾਂ ਵਿੱਚ ਫਰਿਆਦ ਕੀਤੀ ਸੀ, ਭਾਰ ਕਿੰਨਾ ਦਾ ਹੈ। ਕਹਿਣ ਲੱਗੀ, ਹੇ ਪ੍ਰਭੂ ਮੇਰੇ ਭਾਰ ਨੂੰ ਖਰੋ, ਮੇਰੇ ਭਾਰ ਨੂੰ ਮੇਰੇ ਤੋਂ ਦੂਰ ਕਰੋ। ਭਾਈ ਸਾਹਿਬ ਦੇ ਖਿਆਲ ਨੇ ਤੇ ਪਰਮਾਤਮਾ ਨੇ, ਰੱਬ ਨੇ ਪੁੱਛਿਆ ਕਿ ਤੇਰੇ ਉੱਤੇ ਭਾਰ ਕਿਸ ਦਾ, ਕਿ ਆਹ ਜਿਹੜੇ ਉੱਚੇ ਉੱਚੇ ਪਹਾੜ ਨੇ, ਕਿ ਇਹਨਾਂ ਦਾ ਪਹਾੜ ਹੈ, ਪਹਾੜਾਂ ਦਾ ਭਾਰ ਹੈ ਤੈਨੂੰ, ਕਿ ਉੱਚੇ ਉੱਚੇ ਜਿਹੜੇ ਲੋਕਾਂ ਨੇ ਘਰ ਬਣਾਏ ਨੇ, ਉੱਚੀਆਂ ਉੱਚੀਆਂ ਬਿਲਡਿੰਗਸ ਨੇ, ਕਿ ਇਹਨਾਂ ਦਾ ਭਾਰ ਹੈ ਤੈਨੂੰ। ਕਹਿਣ ਲੱਗੀ, ਪਹਾੜਾਂ ਦਾ, ਪਰਬਤਾਂ ਦਾ, ਘਰਾਂ ਦਾ ਮੈਨੂੰ ਭਾਰ ਨਹੀਂ। ਕਹਿਣ ਲੱਗੇ, ਫਿਰ ਕੀ ਤੈਨੂੰ ਭਾਰ ਹੈ ਇਸ ਸਮੁੰਦਰ ਦਾ, ਨਦੀਆਂ ਨਾਲਿਆਂ ਦਾ ਜਿਹੜੇ ਤੇਰੀ ਹਿੱਕ ਤੇ ਵਗਦੇ ਨੇ। ਕਹਿਣ ਲੱਗੀ, ਮੈਨੂੰ ਪਾਣੀ ਦੇ ਸੋਮਿਆਂ ਦਾ ਭਾਰ ਕੋਈ ਨਹੀਂ। ਕਹਿਣ ਲੱਗੇ, ਤੈਨੂੰ ਭਾਰ ਹੈ ਇਹਨਾਂ ਪਸ਼ੂਆਂ ਦਾ, ਪੰਛੀਆਂ ਦਾ, ਮਨੁੱਖਾਂ ਦਾ, ਜੀਵਾਂ ਦਾ, ਜੰਤਾਂ ਦਾ, ਕੀੜਿਆਂ ਮਕੌੜਿਆਂ ਦਾ। ਕਹਿਣ ਲੱਗੀ, ਮੈਨੂੰ ਇਹਨਾਂ ਦਾ ਵੀ ਭਾਰ ਨਹੀਂ। ਕਹਿਣ ਲੱਗੇ, ਫਿਰ ਤੈਨੂੰ ਭਾਰ ਹੈ ਇਹਨਾਂ ਲੱਦੇ ਹੋਏ ਫਲਾਂ ਨਾਲ, ਰੁੱਖਾਂ ਦਾ, ਜਿਹੜੇ ਬਾਗ ਨੇ, ਰੁੱਖ ਨੇ, ਇਹਨਾਂ ਦਾ ਭਾਰ। ਕਹਿਣ ਲੱਗੀ, ਇਹਨਾਂ ਦਾ ਭਾਰ ਨਹੀਂ। ਫਿਰ ਰੱਬ ਦੀ ਪੁੱਛਦੇ ਨੇ, ਭਾਰ ਕਿਦਾਂ? ਕਹਿਣ ਲੱਗੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹਾਂਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਆ ਗਣਤ ਫਿਰੰਦੇ। ਪੁੱਛਿਆ, ਤੈਨੂੰ ਭਾਰ ਕਾਹਦਾ? ਕਹਿਣ ਲੱਗੀ, ਸੱਚ ਜਾਣੀ ਮੇਰੀ ਹਿੱਕ ਤੇ ਜਦੋਂ ਤੇਰੇ ਨਾਮ ਨੂੰ ਭੁੱਲਣ ਵਾਲਾ ਪੈਰ ਰੱਖਦਾ ਹੈ, ਜਿਹੜਾ ਤੇਰੇ ਨਾਮ ਤੋਂ ਮਨੁੱਕਰ ਹੋ ਗਿਆ, ਉਸ ਅਕਿਰਤ ਕਣ ਦਾ ਹੀ ਮੇਰੇ ਉੱਤੇ ਭਾਰ ਹੈ। ਸੱਚ ਜਾਣੋ ਧਰਤੀ ਤੇ ਬੋਝ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਸੰਦੇ, ਨਾ ਤਿਸ ਭਾਰੇ ਸਾਇਰਾ ਨਦ ਬਾਹ ਵਹਾਂਦੇ, ਨਾ ਤਿਸ ਭਾਰੇ ਜੀ ਜੰਤ ਆ ਗੰਧ ਫਿਰੰਦੇ, ਨਕਸ ਭਾਰੇ ਤਰਵਰਾ ਫਲ ਸੁਫਲ ਫਲੰਦੇ ਭਾਰੇ ਭੂਈ ਅਕਿਰਤ ਕਣ ਮੰਦੀ ਖੂਨ ਮੰਦੇ ਵਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ ਤੇ ਜਿਨ੍ਹਾਂ ਨੂੰ ਰੱਬ ਭੁੱਲ ਜਾਏ ਹੁਣ ਸਾਡੇ ਨਜ਼ਰੀਆ ਤੇ ਇਹੀ ਹੈ ਨਾ ਗੁਰਮੁਖੋ ਗੁਰੂ ਦੀ ਅੱਖ ਤੇ ਦੁਨੀਆਦਾਰ ਦੀ ਅੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਅਸੀਂ ਚੁੱਕ ਜਾਂਦੇ ਹਾਂ ਜਿਹਦੇ ਕੋਲ ਚਾਰ ਟਕੇ ਹੋਣ ਅਸੀਂ ਖੁਸ਼ਾਮਦ ਕਰਨੇ ਆ ਜਿਹਦੇ ਕੋਲ ਪਦਵੀ ਹੋਵੇ ਪਰ ਮੇਰੇ ਗੁਰੂ ਜੀ ਨੂੰ ਪੁੱਛ ਕੇ ਦੇਖੋ ਕਹਿਣ ਲੱਗੇ ਜਿਸ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ ਹੈ ਸੱਚ ਜਾਣੋ ਉਹ ਸਵਰਗ ਲੋਕ ਵਿੱਚ ਵੀ ਆਪਣੇ ਘਰ ਬਣਾ ਲੈ ਉਹਨੂੰ ਨਰਕ ਦੀ ਅੱਗ ਤੋਂ ਕੋਈ ਨਹੀਂ ਬਚਾ ਸਕਦਾ ਉਹ ਸਵਰਗ ਲੋਕੀ ਬੰਦਾ ਵੀ ਧਰਤੀ ਤੇ ਪਾ ਅਸੀਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ ਲੋਕ ਕਹਿਣਗੇ ਬੱਲੇ ਬੱਲੇ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ ਮੇਰੇ ਗੁਰੂ ਸਾਹਿਬ ਕਹਿੰਦੇ ਨੇ ਬੰਦਾ ਕਾਹਦਾ ਧਰਤੀ ਤੇ ਬੋਝ ਬਣਿਆ ਹੋਇਆ ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਬਿਸਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਟ ਤਮਾਸ਼ਿਆਂ ਚਿੱਤ ਨਾ ਆਪ ਸੁਣਾਓ ਉਹ ਬੰਦਾ ਕਹਦਾ ਕਹਿਣ ਲੱਗੇ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀਆ ਜੇ ਰੱਬ ਭੁੱਲ ਗਿਆ ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਉਹ ਤੁਹਾਰੀ ਉਹ ਬੰਦਾ ਭਾਰ ਕੀ ਹੋ ਜੇ ਕਹਿਣ ਲੱਗੇ ਜੀ ਉਹ ਜੀ ਸੱਪ ਦੀ ਉਮਰ ਉਹ ਜੀ ਉਹਦੀ ਉਮਰ ਸੱਪ ਧਰਤੀ ਤੇ ਰਹਿੰਦਾ ਤੇ ਜ਼ਹਿਰ ਘੋਲਦਾ ਹੈ ਰੱਬ ਤੋਂ ਵਿਛੜਿਆ ਹੋਇਆ ਰਹਿੰਦਾ ਤੇ ਉਹ ਵਿਕਾਰਾਂ ਦੀ ਜ਼ਹਿਰ ਹੀ ਦਿਨ ਰਾਤ ਖਾਈ ਜਾ ਰਿਹਾ ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ ਰੱਬ ਜਿਨ੍ਹਾਂ ਨੂੰ ਭੁੱਲ ਗਿਆ ਉਹ ਧਰਤੀ ਦੇ ਉੱਪਰ ਬੋਝ ਨੇ ਹੁਣ ਬਾਬਾ ਜੀ ਪਹਿਲੇ ਵਚਨ ਕਰਦੇ ਨੇ ਕਹਿਣ ਲੱਗੇ ਦਿਲੋ ਮੁਹੱਬਤ ਜਿਨ ਜਿਹੜੇ ਰੱਬ ਨੂੰ ਦਿਲੋਂ ਇਸ਼ ਕਰਦੇ ਸਹੀ ਸੱਚਿਆ ਅਸਲ ਵਿੱਚ ਉਹ ਸੱਚੇ ਨੇ ਕਈ ਵਾਰੀ ਹੁੰਦਾ ਕੀ ਹੈ ਪ੍ਰੀਤ ਦੇ ਸ਼ਬਦ ਵਰਤੇ ਜਾਂਦੇ ਨੇ ਪਰ ਅੰਦਰ ਪ੍ਰੀਤ ਨਹੀਂ ਮੇਰਾ ਰੱਬ ਮਿਹਰ ਕਰੇ ਕਿ ਜੋ ਕੁਝ ਅਸੀਂ ਬਾਹਰੋਂ ਕਹਿੰਦੇ ਹਾਂ ਉਹ ਅੰਦਰੋਂ ਹੋ ਜਾਈਏ ਗੁਰਮੁਖੋ ਗੁਰੂ ਅਮਰਦਾਸ ਦੇ ਦੋ ਬਚਨ ਤੁਸੀਂ ਪੜ੍ਹਦੇ ਹੋ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੋਵੇ ਹਾਰਿਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੋਏ ਵਿੱਚ ਹਾਰ ਦਿੱਤਾ ਜਿਹੜੇ ਬਾਹਰੋਂ ਕੁਛ ਤੇ ਅੰਦਰੋਂ ਕੁਛ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਔਰੰਗਜ਼ੇਬ ਨੂੰ ਕਹਿ ਸਨ ਕਹਿਣ ਲੱਗੇ ਹਕੀਕਤ ਵਿੱਚ ਮਰਦ ਕੇਵਲ ਹੋਵੇ ਜੋ ਪੇਟ ਵਿੱਚ ਹੋਵੇ ਉਹ ਮੂੰਹ ਤੋਂ ਕਹਿ ਜੋ ਮੂੰਹ ਵਿੱਚ ਹੋਵੇ ਉਹ ਆਪਣੇ ਅੰਦਰ ਰੱਖੇ ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਹੈ ਹਕੀਕਤ ਵਿੱਚ ਉਹ ਮਰਦ ਖਾਣ ਦਾ ਵੀ ਹੱਕਦਾਰ ਸਾਹਿਬ ਨੇ ਕਿਹਾ ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਮਰਦ ਉਹ ਜਿਹੜਾ ਸੁਖਨ ਕਾ ਪੱਕਾ ਮਰਦ ਉਹ ਜਿਹੜਾ ਕੌਲ ਕਾ ਪੱਕਾ ਤੇ ਮੇਰੇ ਗੁਰੂ ਨੇ ਕਿਹਾ ਕਿ ਜੋ ਮੂੰਹ ਤੋਂ ਕਹਿਣਾ ਉਹ ਅੰਦਰੋਂ ਬਣ ਰੱਬ ਨੂੰ ਇਸ਼ਕ ਦੀਆਂ ਗੱਲਾਂ ਕਰਨ ਦੀ ਗੱਲ ਕਰਨਾ ਪਰ ਖਿਮਾ ਕਰਿਓ ਸਾਡੀ ਅਵਸਥਾ ਤਾਂ ਬਣ ਗਈ ਹੈ ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੂਦਾਂ ਕਾਲੀਆਂ ਬਾਹਰ ਚਿੱਟਵੀਆਂ ਰਿਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰੱਖੀਆਂ ਮਾਣੇ ਸੁਖ ਰਲੀਆਂ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਹਮੂ ਮਰਦ ਬਾਹਰ ਦੀ ਸ਼ਬਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ ਜਿਹੜਾ ਮੂੰਹ ਵਿੱਚ ਕੁਝ ਰੱਖੇ ਤੇ ਪੇਟ ਵਿੱਚ ਕੁਝ ਰੱਖੇ ਸੱਚ ਜਾਣੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਤਖਤ ਦਾ ਮਾਲਕ ਕਹਿੰਦੇ ਦਾਨਿਆਂ ਦੀ ਨਜ਼ਰ ਵਿੱਚ ਤਾਂ ਤੈਨੂੰ ਮਰਦ ਖਾਣ ਦਾ ਵੀ ਹੱਕ ਨਹੀਂ ਤੇਰੇ ਪੇਟ ਵਿੱਚ ਕੁਝ ਮੂੰਹ ਵਿੱਚ ਕੁਝ ਕਹਿ ਰਹੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਸਲੀ ਰੱਬ ਦੇ ਆਸ਼ਕੋ ਨੇ ਦਿਲੋਂ ਮੁਹੱਬਤ ਜਿਨ ਜਿਹੜੇ ਦਿਲੋਂ ਪਿਆਰ ਕਰਦੇ ਦਿਲੋਂ ਮੁਹੱਬਤ ਕਰਨ ਵਾਲੇ ਕਹਿੰਦੇ ਨੇ ਕਿ ਸਾਚੀ ਪ੍ਰੀਤ ਦਿਲੋਂ ਮੁਹੱਬਤ ਜਿਨ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗਤੋਰੀ ਸੱਚੀ ਪ੍ਰੀਤ ਵਾਲੇ ਤਾਂ ਬਹਾਨਾ ਨਹੀਂ ਬਣਾਉਂਦੇ ਉਹ ਕਹਿੰਦੇ ਨੇ ਜੋ ਤੁਮ ਗਿਰਵਰ ਤੋ ਹਮ ਮੋਰਾ ਤੂੰ ਪਹਾੜ ਬਣ ਮੈਂ ਮੋਰ ਬਣ ਕੇ ਤੇਰੇ ਤੇ ਪੈਲਾ ਪਾਂਗਾ ਜੋ ਤੁਮ ਚੰਦ ਤੋਂ ਹਮ ਪਏ ਹੈ ਚਕੋਰਾ, ਤੁਸੀਂ ਚੰਦਰਮਾ ਬਣੋ, ਮੈਂ ਚਕੋਰ ਬਣ ਕੇ ਸਾਰੀ ਰਾਤ ਤੇਰੇ ਦੀਦਾਰ ਪਾਵਾਂਗਾ, ਇਹ ਦਿਲੋ ਮੁਹੱਬਤ ਜਿਦ। ਜੋ ਤੁਮ ਚੰਦ ਤੋਂ ਹਮ ਪਏ ਹੈ ਚਕੋਰਾ, ਜੋ ਤੁਮ ਗਿਰਵਰ ਤੋਂ ਹਮ ਮੋਰਾ, ਜੋ ਤੁਮ ਚੰਦ ਤੋਂ ਪਏ ਹੈ ਚਕੋਰਾ, ਜੋ ਤੁਮ ਦੀਵਰਾ ਤੋਂ ਹਮ ਬਾਤੀ, ਜੋ ਤੁਮ ਤੀਰਥ ਤੋਂ ਹਮ ਜਾਤੀ, ਜੇ ਸੱਚ ਜਾਣੀ ਤੂੰ ਦੀਵਾ ਬਣੇ, ਮੈਂ ਪਤੰਗਾ ਬਣ ਕੇ ਆਵਾਂ, ਤੂੰ ਯਾਤਰੀ ਬਣੇ, ਤੂੰ ਤੀਰਥ ਬਣੇ, ਮੈਂ ਤੇਰੇ ਕੋਲ ਯਾਤਰੀ ਬਣ ਕੇ ਆਵਾਂ। ਸਿਆਣੇ ਲੋਕ ਇਹ ਗੱਲ ਕਹਿੰਦੇ ਸਨ। ਕਈ ਵਾਰੀ ਮੱਛਰ ਵੀ ਪਤੰਗੇ ਦੀ ਰੀਤ ਕਰਨ ਲੱਗ ਪੈਂਦਾ ਹੈ। ਇਸ਼ਕ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲਿਆਂ ਦੀਆਂ ਰੀਸਾਂ ਲੋਕ ਕਰਦੇ ਨੇ, ਪਰ ਪਿਆਰ ਕਿਸੇ ਟਾਵੇ ਟਾਵੇ ਵਿੱਚ ਹੈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਮੈਂ ਸੰਖੇਪ ਵਿੱਚ ਕਹਿ ਜਾਵਾਂ ਕਿ ਸਰੋਵਰ ਦਾ ਝੀਲ ਦਾ ਕਿਨਾਰਾ ਹੈ, ਦੋ ਚਿੱਟੇ ਰੰਗ ਦੇ ਪੰਛੀ ਉਸ ਕਿਨਾਰੇ ਤੇ ਬੈਠੇ ਨੇ, ਇੱਕ ਨੂੰ ਲੋਕ ਹੰਸ ਕਹਿੰਦੇ ਨੇ ਤੇ ਦੂਜੇ ਨੂੰ ਲੋਕ ਬਗਲਾ ਕਹਿੰਦੇ। ਅਰਜ਼ ਕਰ ਰਿਹਾ, ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਅਸਲ ਵਿੱਚ ਉਹ ਕੱਚਾ ਹੈ, ਕੇਵਲ ਰੱਬ ਦੀ ਨਜ਼ਰ ਵਿੱਚ ਨਹੀਂ, ਮੈਂ ਕਹਿੰਦਾ ਸੰਸਾਰ ਵਿੱਚ ਜੀਣ ਲਈ ਵੀ ਜਿਹੜਾ ਢਿੱਡ ਵਿੱਚ ਕੁਝ ਰੱਖੇ ਤੇ ਮੂੰਹ ਵਿੱਚ ਕੁਝ ਕਹਿ, ਸੱਚ ਜਾਣੋ ਉਸ ਬੰਦੇ ਦਾ ਕੋਈ ਵਿਸ਼ਵਾਸ ਕਰਦੇ। ਹਾਂ, ਜਿਹੜਾ ਉਹਦੇ ਤੇ ਵਿਸ਼ਵਾਸ ਕਰਦਾ ਹੈ, ਇੱਕ ਦਿਨ ਕੇਵਲ ਪਛੋਤਾਵਾ ਹੀ ਉਹ ਕਰਦਾ ਰਹਿੰਦਾ ਹੈ। ਦੋਨੋਂ ਕਿਨਾਰੇ ਤੇ ਖਲੋਤੇ ਨੇ, ਹੰਸ ਪਾਣੀ ਵਿੱਚ ਪੜ ਲਗਾਏ ਤੇ ਬਗਲੇ ਨੇ ਯੱਕ ਲੱਖ ਤਿੱਕਿਆ, ਕਹਿ ਲੱਗਾ ਲੋਕ ਪਤਾ ਨਹੀਂ ਹੰਸ ਪਿੱਛੇ ਕਿਉਂ ਸ਼ੈਦਾਈ। ਕਹਿੰਦਾ ਹੰਸ ਐਵੇਂ ਕਵੀ ਲੋਕ, ਭਗਤ ਲੋਕ, ਸੰਤ ਲੋਕ ਤੇਰੀ ਉਪਮਾ ਕਰਦੇ ਨੇ, ਆ ਝਾਤੀ ਮਾਰ ਪਾਣੀ ਦੇ ਵਿੱਚ ਆਪਣੇ ਪ੍ਰਤੀਬਿੰਬ ਤੇ ਮੇਰੇ ਪਰਛਾਵੇਂ ਵੱਲ, ਤੇਰੇ ਤੇ ਮੇਰੇ ਸਰੀਰ ਵਿੱਚ ਕੀ ਫਰਕ ਹੈ, ਤੇਰੀਆਂ ਵੀ ਲੱਤਾਂ ਲੰਬੇਰੀਆਂ ਨੇ। ਤੇ ਬਗੜਾ ਕਹਿੰਦਾ ਮੇਰੀਆਂ ਲੱਤਾਂ ਵੀ ਲੰਬੇਰੀਆਂ ਨੇ, ਤੇਰੀ ਚੁੰਝ ਵੀ ਲੰਬੇਰੀ, ਮੇਰੀ ਚੁੰਝ ਵੀ ਲੰਬੇਰੀ, ਤੇਰਾ ਰੰਗ ਵੀ ਚਿੱਟਾ, ਮੇਰਾ ਰੰਗ ਵੀ ਚਿੱਟਾ, ਤੂੰ ਵੀ ਪਾਣੀ ਦੇ ਕਿਨਾਰੇ ਰਹਿੰਦਾ ਤੇ ਮੈਂ ਵੀ ਪਾਣੀ ਕਿਨਾਰੇ ਰਹਿਣਾ, ਪਤਾ ਨੀ ਲੋਕਾਂ ਨੂੰ ਤੇਰੇ ਵਿੱਚੋਂ ਕੀ ਗੁਣ ਲੱਭਾ, ਤੇਰੀਆਂ ਸਿਫਤਾਂ ਕਰਦੇ ਨੇ, ਮੈਨੂੰ ਲੋਕ ਨਿੰਦੇ ਬੈਠ। ਉਸ ਵੇਲੇ ਕਹਿੰਦੇ ਨੇ ਹੰਸ ਨੇ ਕਿਹਾ, ਸੱਜਣਾ ਸਰੀਰ ਦੇ ਢਾਂਚੇ ਇੱਕੋ ਜਿਹੇ ਹੋਣ, ਜ਼ਰੂਰੀ ਨਹੀਂ ਕਿ ਅੰਦਰ ਦੀ ਬਿਰਤੀ ਵੀ ਇੱਕੋ ਜਿਹੀ ਹੋ ਜਾਏ। ਸਾਡਾ ਸਰੀਰ ਇੱਕੋ ਜਿਹਾ ਹੈ ਪਰ ਅੰਦਰ ਦੀ ਬਿਰਤੀ ਵਿੱਚ ਕੋਹਾਂ ਦਾ ਅੰਤਰ ਹੈ। ਪੁੱਛਿਆ ਕਿਉਂ, ਕਹਿਣ ਲੱਗਾ ਤੇਰੀ ਵੀ ਚੁੰਝ ਹੈ, ਮੇਰੀ ਵੀ ਚੁੰਝ ਹੈ, ਤੇਰੀ ਚੁੰਝ ਹਮੇਸ਼ਾ ਡੱਡੀਆਂ ਤੇ ਮੱਛੀਆਂ ਨੂੰ ਪਕਦੀ ਹੈ, ਮੇਰੀ ਚੁੰਝ ਜਦੋਂ ਦੁੱਧ ਵਿੱਚ ਪਏ ਤੇ ਉਹਦੇ ਵਿੱਚੋਂ ਪਾਣੀ ਤੇ ਦੁੱਧ ਨੂੰ ਵੱਧ ਕਰ ਦਿੰਦੀ। ਤੇਰੀ ਦੁੱਧ ਕੋਲੇ, ਤੇਰੀ ਚੁੰਝ ਕੋਲੇ ਸਮਰਥਾ ਹੈ। ਦੂਸਰੀ ਗੱਲ ਉਹਨੇ ਕਹੀ, ਕਹਿਣ ਲੱਗਾ ਲੱਤਾਂ ਦੋਨਾਂ ਦੀਆਂ ਨੇ, ਪਰ ਚੇਤੇ ਰੱਖੀ ਤੇਰੀਆਂ ਲੱਤਾਂ ਹਮੇਸ਼ਾ ਉੱਥੇ ਅਟਕਦੀਆਂ ਨੇ ਜਿੱਥੇ ਕੇਵਲ ਤੂੰ ਡੱਡੀਆਂ ਮੱਛੀਆਂ ਦੀ ਭਾਲ ਵਿੱਚ ਹੈ, ਮੇਰੀਆਂ ਲੱਤਾਂ ਹਮੇਸ਼ਾ ਉੱਥੇ ਟਿਕਦੀਆਂ ਨੇ ਜਿੱਥੇ ਮੈਂ ਕੀਮਤੀ ਮੋਤੀ ਚੁਣਨ ਵਾਸਤੇ ਜਾਣਾ। ਤੀਸਰੀ ਗੱਲ, ਤੇਰੇ ਖੰਭ ਵੀ ਨੇ, ਮੇਰੇ ਖੰਭ ਵੀ ਨੇ, ਖਿਮਾ ਕਰੀ ਤੂੰ ਕੇਵਲ ਪਾਣੀ ਦੇ ਓਨੇ ਕੁ ਹਿੱਸੇ ਵਿੱਚ ਜਾ ਸਕਣੇ ਜਿੱਥੋਂ ਤੱਕ ਤੇਰੇ ਪੈਰ ਧਰਤੀ ਤੇ ਲੱਗਦੇ ਨੇ, ਡੂੰਘੇ ਪਾਣੀ ਵਿੱਚ ਤੂੰ ਤਰ ਨਹੀਂ ਸਕਦਾ, ਮੈਨੂੰ ਰੱਬ ਨੇ ਤਰਨ ਦੀ ਤਾਕਤ ਦਿੱਤੀ, ਤੂੰ ਤਾਂ ਡੁੱਬ ਜਾਏਗਾ, ਰੀਸ ਨਾ ਕਰੀ। ਸੱਚ ਜਾਣੋ ਦਿਲੋਂ ਮੁਹੱਬਤ ਕਰਨ ਵਾਲਿਆਂ ਦੀ ਰੀਸ ਕਈ ਵਾਰੀ ਲੋਕ ਕਰ ਬੈਂਦੇ ਨੇ ਪਰ ਅੰਦਰ ਮੁਹੱਬਤ ਹੈ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਖੰਸਾਂ ਦੇਖ ਤਰੰਦਿਆਂ ਬਗਰਾਂ ਪੇ ਆਇਆ ਚਾਓ, ਦੂਪ ਮੂਵੇ ਬੱਬ ਬੱਪੜੇ, ਕਿਉਂਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਦੂਪ ਮੂਵੇ ਬੱਬ ਬੱਪੜੇ, ਸਿਰ ਤਲ ਉੱਪਰ ਕਾਂ ਪਾਉਂ, ਉਹਨਾਂ ਦੇ ਸਿਰ ਪਾਣੀ ਵਿੱਚ ਨੇ, ਪੈਰ ਅਸਮਾਨ ਵੱਲ ਨੇ। ਹੰਸ ਸੰਤ ਹੈ, ਉਹ ਤਰ ਸਕਦਾ ਹੈ, ਬਗਲਾ ਰੀਸ ਕਰੇਗਾ, ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਖਿਮਾ ਕਰਿਓ ਤਰੇਗਾ ਨਹੀਂ, ਉਹ ਡੁੱਬ ਜਾਏਗਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਦਿਲੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਜਿਹੜੇ ਮੂੰਹ ਤੋਂ ਕੁਛ ਤੇ ਢਿੱਡ ਤੋਂ ਕੁਛ ਉਹ ਕੱਚੇ ਨੇ, ਮੈਂ ਉਦਾਹਰਣ ਇੱਕ ਦੇ ਕੇ ਸੰਪਾਪਤੀ ਕਰਾਂ, ਦੀਵਾ ਬਲਿਆ। ਮੱਛਰ ਵੀ ਕਹਿੰਦਾ ਭਵਟਾਂ ਨੂੰ, ਪਤੰਗਿਆਂ ਨੂੰ, ਪਰਵਾਨਿਆਂ ਨੂੰ, ਕਹਿੰਦਾ ਮੈਂ ਵੀ ਤੁਹਾਡੀ ਕੁੱਲ ਵਿੱਚੋਂ ਹਾਂ, ਮੈਂ ਵੀ ਪਤੰਗਾ ਹਾਂ। ਉਹਨਾਂ ਦੇਖਿਆ ਵੀ ਇਹਦੇ ਲਕਸ਼ਣ ਪਤੰਗੇ ਵਾਲੇ ਨੇ, ਪਰ ਉਹਨੇ ਕੁਝ ਸਮਾਂ ਦਬਦਬਾ ਬਣਾ ਲਿਆ ਪਤੰਗਿਆਂ ਵਿੱਚ ਰਹਿ ਕੇ, ਭਵਟਾਂ ਵਿੱਚ, ਪਰਵਾਨਿਆਂ ਵਿੱਚ ਰਹਿ ਕੇ। ਤੇ ਉਸ ਵੇਲੇ ਇੱਕ ਪਰਵਾਨੇ ਨੇ ਕਿਹਾ, ਫਿਰ ਇੱਕ ਕੰਮ ਕਰ, ਆ ਦੇਖ ਕੇ ਆ ਪਿੰਡ ਵਿੱਚ ਕਿਤੇ ਕੋਈ ਦੀਵਾ ਬਲਿਆ। ਮੱਛਰ ਉੱਡਿਆ ਗਿਆ, ਉਹਨੇ ਦੇਖਿਆ ਦੀਵੇ ਘਰਾਂ ਵਿੱਚ ਬਲੇ ਨੇ, ਵੇਖ ਕੇ ਵਾਪਸ ਆ ਗਿਆ। ਕਹਿਣ ਲੱਗਾ ਸੱਚ ਜਾਣੋ, ਇੱਕ ਘਰ ਨਹੀਂ ਸਾਰੇ ਘਰਾਂ ਵਿੱਚ ਦੀਵੇ ਬਲੇ ਨੇ, ਉਹਨਾਂ ਕਹਿ ਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹ ਪਰਵਾਨਾ ਹੈ ਹੀ। ਕਹਿਣ ਲੱਗਾ ਹੱਦੋ ਕੀ, ਮੈਂ ਪਰਵਾਨਾ ਕਿਉਂ ਨੀ, ਨਾਲੇ ਮੈਂ ਸੁਨੇਹਾ ਲਿਆ ਕੇ ਦਿੱਤਾ। ਕਹਿਣ ਲੱਗਾ ਜੇ ਪਰਵਾਨਾ ਹੁੰਦਾ ਤੇ ਮਰ ਜਾਂਦੋ ਉੱਥੇ, ਕਿਉਂਕਿ ਲਾਈਟ ਨੂੰ ਦੇਖ ਕੇ ਪਰਵਾਨੇ ਆ ਕੇ ਸੁਨੇਹਾ ਨਹੀਂ ਦਿੰਦੇ, ਉਹਦੇ ਤੋਂ ਕੁਰਬਾਨ ਹੋ ਜਾਂਦੇ ਨੇ।